ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨ ਮੰਗਵਾਏ। ਦੂਜੇ ਪਾਏ ਅਤ ਦੁੱਖ ਲੱਗਾ, ਮਰ ਜੰਮੈ ਆਵੈ ਜਾਏ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਸਾਰਾ ਜਗਤ ਜਿਹੜਾ ਹੈ ਨਾ, ਐਵੇਂ ਨਿਸਫਲ ਹੀ ਤੁਰਿਆ ਜਾ ਰਿਹਾ, ਸੰਸਾਰ ਤੋਂ ਮਰ ਮਰ ਕੇ ਜਾ ਰਿਹਾ। ਸਭ ਇੰਨਾ ਕੀਮਤੀ ਅਮੋਲਕ ਆ ਮਨੁੱਖਾ ਜਨਮ ਨੂੰ ਵਿਅਰਥ ਗਵਾ ਕੇ ਐਵੇਂ ਮਰੀ ਜਾ ਰਿਹਾ। ਸੋ ਫਿਰ ਮਹਾਰਾਜ ਕਹਿੰਦੇ ਦਵੈਸ਼ ਭਾਅ ਦੇ ਵਿੱਚ ਲੱਗ ਕੇ ਈਰਖਾ ਨਫ਼ਰਤ ਇੱਕ ਦੂਜੇ ਨਾਲ ਸਾੜੇ ਹੋਏ ਪਏ ਨੇ। ਕਹਿੰਦੇ ਦਵੈਸ਼ ਭਾਅ ਕਰਕੇ ਬਹੁਤ ਦੁੱਖ ਲੱਗਿਆ, ਜਿਹੜਾ ਜੰਮਣ ਮਰਨ ਵਿੱਚ ਆਉਂਦਾ ਹੀ ਜਾਂਦਾ ਆਉਂਦਾ ਹੀ ਜਾਂਦਾ। ਬਿਸਤਾ ਅੰਦਰ ਵਾਸ ਹੈ, ਫਿਰ ਫਿਰ ਜੂ ਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ, ਅੰਤ ਗਇਆ ਪਛਤਾਏ। ਅਤੇ ਉਹ ਗੰਦਗੀ ਦਾ ਫਿਰ ਇਸ ਪ੍ਰਕਾਰ ਉਹਦੇ ਅੰਦਰ ਵਾਸਾ ਹੁੰਦਾ ਅਤੇ ਵਾਰ ਵਾਰ ਜੂਨੀਆਂ 'ਚ ਪੈਂਦਾ। ਬਿਸ਼ਟਾ ਅੰਦਰ ਵਾਸ ਹੈ। ਮਹਾਰਾਜ ਫਰਮਾਉਂਦੇ ਨੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜਮ ਮਾਰਦਾ ਹੀ ਮਾਰਦਾ, ਜਿੰਨਾ ਮਰਜ਼ੀ। ਉੱਥੇ ਕਿਹੜਾ ਤੁਸੀਂ ਪੈਸੇ ਦਿਖਾਉਣੇ ਜਾ ਕੇ ਹੋ, ਅਤੇ ਮੈਂ ਤਾਂ ਜੀ ਇੰਨੇ ਕਮਾਏ ਆ ਜੀ, ਉੱਥੇ ਕੋਈ ਰਿਸ਼ਵਤ ਥੋੜ੍ਹੀ ਦੇਣੀ ਜਾ ਕੇ ਉਹਨਾਂ ਨੂੰ। ਉਹਨਾਂ ਉੱਤੇ ਹੋਰ ਕੁਛ ਨਹੀਂ ਦੇਖਣਾ ਹੁੰਦਾ, ਇੱਕੋ ਦੇਖ ਨਾਮ ਕਿੰਨਾ ਜਪਿਆ ਬਈ, ਬਾਕੀ ਕੋਈ ਚੀਜ਼ ਨਹੀਂ ਪੁੱਛਣੀ ਉਹਨਾਂ ਨੇ ਕਿ ਤੈਂ ਕਿੰਨੇ ਮਕਾਨ ਬਣਾਏ ਸੀ, ਉੱਥੇ ਕਿੰਨਾ ਖਰੀਦਿਆ ਸੀ, ਕਿੰਨਾ ਸੋਨਾ ਸੀ, ਕਿੰਨਾ। ਭਾਵੇਂ ਕੋਈ ਦੁਨੀਆਂ 'ਚੋਂ ਰਾਜਾ ਮਹਾਰਾਜਾ ਸਾਰੀ ਸ੍ਰਿਸ਼ਟੀ ਦਾ ਰਾਜਾ ਚੱਲਿਆ ਜਾਵੇ, ਉਹ ਕਿਹੜਾ ਡਰਦੇ ਨੇ। ਉੱਥੇ ਤਾਂ ਬੰਦਾ ਇਕੱਲਾ ਹੀ ਹੁੰਦਾ, ਇਹਨਾਂ ਚੀਜ਼ਾਂ 'ਚ ਤਾਂ ਬਿਲਕੁਲ ਹੀਣਾ ਹੀ ਹੁੰਦਾ। ਫਿਰ ਅੰਤ ਪ੍ਰਾਣਾਂ ਦੇ ਵਿਯੋਗ ਸਮੇਂ ਵੇਲੇ ਵਿਆਹ ਹੋਇਆ, ਉਹ ਪਛਤਾਉਂਦਾ। ਰਾਵਣ ਵੀ ਪਛਤਾਇਆ ਸੀ ਮਰਨ ਵੇਲੇ, ਹਰਨਾਕਸ਼ ਵੀ ਪਛਤਾਇਆ ਸੀ। ਮਹੱਲਾ ਤੀਜਾ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਹ ਸੰਸਾਰ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਹੀ ਪੁਰਖ ਹੈ, ਸਾਰੀ ਸ੍ਰਿਸ਼ਟੀ ਵਿੱਚ ਹੋਰ ਸਗਲੀ ਸਾਰੀਆਂ ਨਾਰੀਆਂ ਹੀ ਨੇ, ਉਹਦੀਆਂ ਇਸਤਰੀਆਂ, ਕਿਉਂਕਿ ਆਤਮਾ ਅਤੇ ਪਰਮਾਤਮਾ, ਪਰਮਾਤਮਾ ਪੁਰਖ ਹੈ, ਜਿੰਨੀਆਂ ਆਤਮਾਵਾਂ ਨੇ ਇਹ ਸਾਰੀਆਂ ਇਸਤਰੀਆਂ ਨੇ। ਸਭ ਘੱਟ ਭੋਗ ਬੈ ਅਲਿਪਤ ਰਹਿ, ਅਲੱਖ ਨਾ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ, ਸਭ ਦੇ ਸੋਝੀ ਪਾਈ। ਸਾਰਿਆਂ ਘਟਾਂ ਨੂੰ ਭੋਗਦਾ ਹੋਇਆ ਫਿਰ ਉਹ ਅਲਿਪਤ ਹੈ, ਅਸੰਗ ਰਹਿੰਦਾ, ਉਹ ਅਲੱਖ ਪਰਮਾਤਮਾ ਆਪਣੇ ਆਪ ਜਾਣਿਆ ਨਹੀਂ ਜਾਂਦਾ। ਪੂਰਿਆਂ ਗੁਰਿਆਂ ਸਤਿਗੁਰੂ ਮਹਾਰਾਜ ਦੇ ਜਿਹੜਾ ਸ਼ਬਦ ਹੈ ਨਾ, ਭਾਵ ਉਪਦੇਸ਼, ਸੋ ਉਪਦੇਸ਼ ਦੁਆਰਾ ਇਹ ਜੇ ਸੁਣੇ ਉਪਦੇਸ਼, ਤਾਂ ਜੀਵ ਨੂੰ ਗਿਆਤ ਪਾ ਕੇ ਪਰਮੇਸ਼ਰ ਨੂੰ ਫਿਰ ਪੂਰਿਆਂ ਗੁਰਾਂ ਨੇ ਵਿਖਾ ਲਿਆ। ਇਹ 592 ਅੰਗ 'ਤੇ ਫਰਮਾਉਂਦੇ ਆ। ਪੁਰਖ ਹੈ ਸੇਵੈ ਸੇ ਪੁਰਖ ਹੋਵੈ, ਜਿਨੀ ਹਉ ਮੈਂ ਸ਼ਬਦ ਜਲਾਈ। ਤਿਸਕਾ ਸਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਜੋ ਅਕਾਲ ਪੁਰਖ ਦੀ ਸੇਵਾ ਕਰਦੇ ਆ, ਉਹ ਅਕਾਲ ਪੁਰਖ ਦਾ ਰੂਪ ਹੀ ਹੋ ਜਾਂਦੇ ਆ, ਪਰ ਉਹਨੂੰ ਸੇਵਦਾ ਉਹ ਹੈ ਜਿਹਨੇ ਗੁਰੂ ਉਪਦੇਸ਼ ਦੁਆਰਾ ਪਹਿਲਾਂ ਹਉਮੈ ਨੂੰ ਸਾੜਿਆ। ਕਿਉਂਕਿ ਪਹਿਲੀ ਇਹ ਸ਼ਰਤ ਆ ਵੀ ਜੇ ਅਕਾਲ ਪੁਰਖ ਨੂੰ ਮਿਲਣਾ ਤਾਂ ਹਉਮੈ ਦੂਰ ਕਰੋ, ਗੁਰੂ ਘਰ ਜਾਣਾ। ਸ਼ਰਤ ਕੀ? ਪਹਿਲਾਂ ਜੋੜਾ ਲਾਓ, ਪੈਰ ਧੋਵੋ ਚੰਗੀ ਤਰ੍ਹਾਂ, ਫਿਰ ਜਾਓ। ਕੋਈ ਸ਼ਰਤਾਂ ਹੁੰਦੀਆਂ, ਕਿਤੇ ਸਿਰ ਢੱਕ ਕੇ ਜਾਓ, ਸ਼ਰਤ ਆ ਨਾ ਵੀ ਜੇ ਉੱਥੇ ਗੁਰੂ ਦੁਆਰੇ ਜਾਣਾ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ੁਰ ਕੋਲ ਜਾਣਾ ਪਹਿਲਾਂ ਹੰਗਤਾ ਛੱਡ ਕੇ ਜਾਓ। ਇਸੇ ਕਰਕੇ ਮਹਾਰਾਜ ਨੇ ਆਹਾਰ ਸ਼ਿੰਗਾਰ ਗਹਿਣਾ ਗੱਟਾ ਜੇ ਵੋ ਕਈ ਪ੍ਰਕਾਰ ਦੀਆਂ ਸ਼ਕੀਨੀਆਂ ਸ਼ਕੂਨੀਆਂ ਤਾਹੀਆਂ ਬੰਦ ਕਰਾਈਆਂ। ਇਹਦੇ ਨਾਲ ਫਿਰ ਕੀ ਹੁੰਦਾ, ਬੰਦਾ ਜਦੋਂ ਗੁਰੂ ਘਰ ਜਾਂਦਾ, ਆਪਦੇ ਮਾੜਾ ਜਿਹਾ ਕਿਤੇ ਸੋਨਾ ਪਾਇਆ, ਦੂਜੇ ਦੇ ਪਾ ਰਹੇ, ਉੱਥੇ ਇਹੀ ਦੇਖੀ ਜਾਂਦਾ ਵੀ ਮੇਰੇ ਕੋਲ ਬਹੁਤ ਪੈਸਾ, ਮੇਰਾ ਆਹ ਕੱਪੜਾ ਬਹੁਤ ਸੋਹਣਾ, ਉਹਦਾ ਗਰੀਬ ਦਾ ਕੱਪੜਾ ਮਾੜਾ। ਉੱਥੇ ਆਪਾਂ ਇਹ ਕੰਮ ਨਹੀਂ ਜਾਂਦੇ, ਆਪਾਂ ਉੱਥੇ ਜਾਂਦੇ ਹਾਂ ਨਿਮਰਤਾ ਧਾਰਨ ਕਰਕੇ। ਅਕਬਰ ਬਾਦਸ਼ਾਹ ਕਿੱਡਾ ਵੱਡਾ ਸੀ, 22 ਲੱਖ ਫੌਜ ਸੀ ਉਹਦੇ ਕੋਲ। ਜਦੋਂ ਤੀਜੇ ਪਾਤਸ਼ਾਹ ਨੂੰ ਮਿਲਣ ਗਿਆ, ਜੋੜਾ ਨਹੀਂ ਪਾਇਆ, ਸ਼ਾਹੀ ਪੁਸ਼ਾਕਾਂ ਨਹੀਂ ਪਾਇਆ, ਚਿੱਟੇ ਰੰਗ ਦੀ ਪੱਗ ਬੰਨ੍ਹੀ ਸਿਰ 'ਤੇ ਅਤੇ ਚਿੱਟਾ ਕੁੜਤਾ ਪਜਾਮਾ ਪਾ ਕੇ, ਕੋਈ ਗਹਿਣਾ ਛੱਲਾ ਕੁਛ ਨਹੀਂ ਪਾਇਆ। ਵਜ਼ੀਰਾਂ ਨੂੰ ਵੀ ਕਹਿਤਾ ਸਾਦੇ ਕੱਪੜੇ ਪਾ ਕੇ ਮੈਥੋਂ ਪਿੱਛੇ ਹਟਵੇਂ ਆਇਓ, ਮੇਰੇ ਨਾਲ ਨਾਲ ਨਾ ਆਇਓ, ਮੈਂ ਟੌਰ ਨਾਲ ਨਹੀਂ ਜਾਣਾ ਉੱਥੇ, ਮੈਂ ਰਾਜਾ, ਮੈਂ ਮੰਗਤਾ ਬਣ ਕੇ ਜਾਣਾ, ਅੱਲਾ ਦੇ ਦਰ 'ਤੇ ਮੰਗਣ ਚੱਲਿਆ ਮੈਂ। ਉਹ ਤੁਹਾਡੇ ਨਾਲ ਤਾਂ ਅਕਬਰੀ ਸਿਆਣਾ ਸੀ, ਕਿੰਨਾ ਗਿਆਨ ਸੀ ਉਹਨੂੰ, ਨਾਲੇ ਏਡਾ ਵੱਡਾ ਰਾਜਾ ਸੀ, ਇੰਨੀ ਵੱਡੀ ਫੌਜ, ਕਲਗੀ ਨਹੀਂ ਲਾਈ, ਕੁਛ ਨਹੀਂ, ਸਾਦੀ ਜੀ ਪੱਗ, ਸਾਦਾ ਮਨੁੱਖ ਬਣ ਕੇ ਗਿਆ। ਕਿੰਨਾ ਉਹਦਾ ਦਿਮਾਗ ਸੀ ਬੰਦੇ ਦਾ, ਜਾ ਕੇ ਮਹਾਰਾਜ ਦੇ ਦਰ 'ਤੇ ਖੜਾ। ਪਹਿਰੇਦਾਰ ਕਹਿੰਦਾ ਉਹ ਜੀ ਪਹਿਲਾਂ ਪ੍ਰਸ਼ਾਦਾ ਛਕ ਕੇ ਆਓ, ਉਹਨੂੰ ਕੀ ਪਤਾ ਕੌਣ ਆ ਪਹਿਰੇਦਾਰ, ਪਹਿਲਾਂ ਲੰਗਰ ਛਕੋ, ਪਹਿਲੇ ਪੰਗਤ ਪਾਛੇ ਸੰਗਤ। ਕਹਿੰਦਾ ਜੀ ਠੀਕ ਹੈ। ਉਸ ਵਕਤ ਜਾ ਕੇ ਪਹਿਲਾਂ ਪੰਗਤ 'ਚ ਬੈਠਿਆ, ਪ੍ਰਸ਼ਾਦਾ ਛਕਿਆ, ਪਹਿਲੀ ਬੁਰਕੀ ਮੂੰਹ 'ਚ ਪਾ ਕੇ ਵਿਸਵਾਸ 'ਚ ਚਲਿਆ ਗਿਆ। ਕਹਿੰਦਾ ਇੰਨਾ ਤਾਂ ਬਈ ਕਦੇ ਸਵਾਦ ਨਹੀਂ ਛਕਿਆ ਭੋਜਨ। ਮੈਂ ਰਾਜਾ, ਮੇਰੇ ਕੋਲ ਇੰਨਾ ਇੰਨਾ ਖਾਣ ਨੂੰ, ਦੁਨੀਆਂ ਭਰ ਦੀਆਂ ਚੀਜ਼ਾਂ ਖਾ ਲਈਆਂ, ਪਰ ਇੰਨਾ ਸਵਾਦ, ਇੰਨਾ ਆਨੰਦ ਆਇਆ ਅੱਜ। ਛੱਕ ਕੇ ਪ੍ਰਸ਼ਾਦਾ ਆਪ ਭਾਂਡੇ ਚੱਕ ਕੇ ਲੈ ਕੇ ਗਿਆ, ਆਪ ਮਾਂਜਿਆ, ਜਿਵੇਂ ਸੰਗਤ ਕਰਦੀ ਹੁੰਦੀ, ਹੱਥ ਪੈਰ ਧੋ ਕੇ ਫਿਰ ਗਿਆ ਮਹਾਰਾਜ ਕੋਲ ਮੱਥਾ ਟੇਕ ਕੇ। ਇਹ ਨਹੀਂ ਕਿਹਾ ਕਿ ਮੈਂ ਰਾਜਾ। ਇਸ ਪ੍ਰਕਾਰ ਨਿਮਰਤਾ ਦੀ ਗੱਲ ਹੈ। ਜਦੋਂ ਐਡੇ ਐਡੇ ਵੱਡੇ ਰਾਜੇ ਮਹਾਰਾਜੇ ਸਤਿਗੁਰਾਂ ਦੇ ਕੋਲ ਆਉਂਦੇ ਨੇ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਲ ਵਾਲਿਆਂ ਕੋਲ, ਮਹਾਰਾਜਾ ਪਟਿਆਲਾ ਜਦੋਂ ਮਿਲਣ ਆਇਆ ਸੀ ਇੱਕ ਵਾਰੀ, ਮਹਾਰਾਜਾ ਭੁਪਿੰਦਰ ਸਿੰਘ ਨਾਲ ਸੀ ਉਸ ਵਕਤ, ਇਹ ਬਿਰਲਾ ਜਾਂ ਟਾਟਾ ਇਹਨਾਂ 'ਚੋਂ ਕੋਈ ਸੀਗਾ, ਉਹਦੇ ਕੋਲ 1 ਲੱਖ ਰੁਪਏ ਦੀ ਥੈਲੀ ਵੀ ਫੜੀ ਹੋਈ। ਕਹਿੰਦਾ ਮਹਾਂਪੁਰਖਾਂ ਨੂੰ ਭੇਟਾ ਕਰੂੰ, ਕਹਿਣਗੇ 1 ਲੱਖ ਰੁਪਈਆ। ਕਹਿੰਦਾ ਦੇਖਿਆ ਹੀ ਨਹੀਂ ਹੋਣਾ ਸੰਤਾਂ ਨੇ ਕਦੇ, ਕਿਉਂ ਬੜੀ ਪੁਰਾਣੀ ਗੱਲ ਹੈ ਨਾ, 1 ਲੱਖ ਰੁਪਈਆ ਅੱਜ ਦਾ ਤਾਂ ਕਰੋੜ ਬਣ ਜੇ ਉਦੋਂ ਦਾ। ਮਹਾਂਪੁਰਖ ਸੇਵਾਦਾਰ ਨੂੰ ਕਹਿਣ ਲੱਗੇ ਸਾਡਾ ਮੰਜਾ ਚੱਕ ਕੇ ਫਟਾਫਟ ਚਿੱਕੜ ਦੇ ਵਿੱਚ ਰੱਖ ਦਿਓ, ਗਾਰਾ ਇੰਨਾ ਇੰਨਾ ਉੱਥੇ ਗੋਡੇ ਗੋਡੇ, ਉਹਦੇ ਵਿੱਚ ਮੰਜਾ ਰਖਾ ਲਿਆ। ਪਟਿਆਲੇ ਵਾਲਾ ਰਾਜਾ ਜੋੜਾ ਲਾ ਕੇ ਚਿੱਕੜ 'ਚ ਹੀ ਵੜ ਗਿਆ ਜਾ ਕੇ ਮੱਥਾ ਟੇਕਦਾ। ਉਹਨੂੰ ਵੀ ਪਤਾ ਸੀ ਰਾਜਾ ਪਟਿਆਲਾ ਪਿਛਲਾ ਤਾਂ ਕੋਈ ਸੰਤ ਮਹਾਤਮਾ ਹੀ ਸੀ, ਪਰ ਉਹ ਹੁਰਨਾ ਹੀ ਬਣ ਗਿਆ ਐਵੇਂ ਵੀ ਰਾਜਾ ਬਣਨਾ। ਉਸ ਵਕਤ ਜਾ ਕੇ ਮੱਥਾ ਟੇਕਿਆ, ਮਹਾਂਪੁਰਖ ਹੱਸਣ ਲੱਗ ਪਏ, ਕਹਿੰਦੇ ਠੀਕ ਹੈ, ਕਹਿੰਦੇ ਮੈਂ ਤੈਨੂੰ ਪਰਖਣਾ ਹੀ ਸੀ ਅੱਜ, ਦੇਖਣਾ ਸੀ ਤੇਰੀ ਹਉਮੈ ਕਿੱਥੇ ਖੜੀ ਹੈ। ਉਸ ਵਕਤ ਜਦੋਂ ਜਾ ਕੇ ਇਹਨਾਂ ਬਿਰਲੇ ਨੇ ਰੱਖੀ ਅੱਗੇ ਥੈਲੀ, ਕਹਿੰਦਾ 1 ਲੱਖ ਰੁਪਈਆ ਜੀ ਇਹਦੇ 'ਚ। ਮਹਾਂਪੁਰਖਾਂ ਨੇ ਠੁੱਡਾ ਮਾਰਿਆ ਫੁੱਟਬਾਲ ਨੂੰ, ਕਹਿੰਦੇ ਚੱਕ ਆਪਣਾ ਥੈਲੀ ਲੈ ਜਾ। ਰਾਜ ਕੀ ਕਹਿੰਦਾ ਸੀ ਵੀ ਸੰਤਾਂ ਨੇ ਕਦੇ ਇੰਨੇ ਪੈਸੇ ਨਹੀਂ ਦੇਖੇ, ਉਸ ਵਕਤ ਚਰਨੀ ਪੈ ਗਿਆ ਸੀ। ਇਸ ਕਰਕੇ ਸਾਧ ਸੰਗਤ ਜੀ, ਜਿਹੜੀ ਹਉਮੈ ਨਾ ਗੁਰੂ ਦੇ ਉਪਦੇਸ਼ ਨਾਲ ਸਾੜਨੀ ਪੈਂਦੀ ਹੈ, ਜਿਹਨੇ ਗੁਰੂ ਉਪਦੇਸ਼ ਦੁਆਰਾ ਹਉਮੈ ਸਾੜੀ ਹੈ, ਉਹਦਾ ਸਰੀਕ ਫਿਰ ਕੋਈ ਵੀ ਨਹੀਂ, ਅਤੇ ਕੰਟਕ ਹੁੰਦਾ ਦੁੱਖਦਾਈ ਵੈਰੀ ਵੀ ਉਹਦਾ ਫਿਰ ਕੋਈ ਨਹੀਂ ਹੈ। ਪੁਰਖ ਹੈ ਸੇਵ ਹੈ ਸੇ ਪੁਰਖ ਹੋਵ ਹੈ। ਮਹਾਰਾਜ ਕਹਿੰਦੇ ਜਾਂ ਪੁਰਖ ਅਕਾਲ ਪੁਰਖ ਦੀ ਸੇਵਾ ਕਰਦਾ, ਉਹ ਅਕਾਲ ਪੁਰਖ ਦਾ ਰੂਪ ਹੋ ਜਾਂਦਾ, ਪਰ ਉਹਨੂੰ ਸੇਵਦਾ ਉਹ ਹੈ ਜਿਹਨੇ ਗੁਰਾਂ ਦਾ ਉਪਦੇਸ਼ ਦੁਆਰਾ ਪਹਿਲਾਂ ਹਉਮੈ ਸਾੜੀ ਹੈ, ਫਿਰ ਉਹਦਾ ਸਰੀਕ ਨਹੀਂ ਹੁੰਦਾ ਕੋਈ। ਅਤੇ ਮਹਾਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਇਆ ਉਤਰੈ, ਉੱਧਰ ਫਿਰ ਇਸਤਰੀ ਦਾ ਜਾਮਾ ਲੈਣਾ ਪੈਂਦਾ। ਨਿਹਚਲ ਰਾਜ ਹੈ ਸਦਾ ਤਿਸਕੇਰਾ, ਨਾ ਆਵੈ ਨਾ ਜਾਈ, ਅੰਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ, ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਕਹਿੰਦੇ ਉਹਦਾ ਰਾਜ, ਉਹਦਾ ਹੁਕਮ ਜਿਹੜਾ ਸਰੂਪ ਹੈ, ਉਹ ਨਿਹਚਲ ਹੈ, ਨਾ ਆਉਂਦਾ ਨਾ ਜਾਂਦਾ, ਨਾ ਜੰਮਦਾ ਨਾ ਮਰਦਾ, ਉਹ ਸੇਵਕ ਹੋ ਕੇ ਰਾਤ ਦਿਨ ਉਹਦੀ ਸੇਵਾ ਕਰੇ ਅਤੇ ਸੱਚੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੇ। ਮਹਾਰਾਜ ਕਥਨ ਕਰਦੇ ਨੇ, ਅਸੀਂ ਸੱਚੇ ਹਰੀ ਦੀ ਵਡਿਆਈ ਨੂੰ ਵੇਖ ਕੇ ਵਿਗਸਿਆ ਪ੍ਰਸੰਨ ਹੁੰਦੇ ਹਾਂ, ਹਰ ਵਕਤ ਸਾਡਾ ਮਨ ਖੁਸ਼ ਹੋ ਜਾਂਦਾ। ਪੌੜੀ ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕਉ ਰੱਖਣ ਹਾਰਾ, ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਚੌਥੇ ਪਾਤਸ਼ਾਹ ਫਰਮਾਉਂਦੇ ਪੌੜੀ 'ਚ, ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਹੀ ਹਰੀ ਨਾਮ ਵਸਿਆ, ਹਰੀ ਨਾਮ ਹੀ ਉਹਨਾਂ ਨੂੰ ਰੱਖਣ ਵਾਲਾ, ਕਿਉਂਕਿ ਉਹ ਐਸੇ ਨਿਸ਼ਚੇ ਕਰਦੇ ਮਨ ਦੇ ਅੰਦਰ ਕਿ ਹਰੀ ਨਾਮ ਹੀ ਸਾਡਾ ਪਿਤਾ ਹੈ, ਹਰੀ ਨਾਮ ਹੀ ਮਾਤਾ ਹੈ, ਹਰੀ ਨਾਮ ਹੀ ਸਾਡਾ ਪਾਪ ਸਿਖਾਈ ਤੋਂ ਪਾਪ ਪਿਆਰਾ, ਸਖਾ ਮਿੱਤਰ ਪਿਆਰਾ ਹੈ ਸਾਡਾ। ਹਰ ਨਾਮ ਹੈ ਨਾਲ ਗੱਲਾਂ, ਹਰ ਨਾਮ ਹੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁੱਲ ਹਰ ਨਾਮ ਪਰਵਾਰਾ। ਹਰ ਨਾਮ ਨਾਲ ਹੀ ਅਸੀਂ ਗੱਲਾਂ ਕਰਦੇ ਹਾਂ, ਹਰੀ ਨਾਮ ਨਾਲ ਹੀ ਸਾਡੀ ਮਸਲਤ ਸਲਾਹ ਹੁੰਦੀ ਹੈ। ਮਸਲਤ ਕਹੀਏ ਸਲਾਹ ਨੂੰ, ਕਿਉਂਕਿ ਹਰੀ ਨਾਮ ਹੀ ਸਾਡੀ ਨਿਤਾ ਪ੍ਰਤੀ ਰੋਜ਼ ਸਾਰ ਸੰਭਾਲ ਕਰਦਾ, ਤੋ ਹਰੀ ਨਾਮ ਹੀ ਸਾਡੀ ਅਤਿਅੰਤ ਪਿਆਰੀ ਸੰਗਤ ਹੈ, ਹਰੀ ਨਾਮ ਹੀ ਕੁੱਲ ਅਤੇ ਹਰੀ ਨਾਮ ਹੀ ਸਾਡਾ ਪਰਿਵਾਰ ਹੈ। ਹੁਣ ਮੇਰਾ ਸਾਰਾ ਕੁਝ ਹਰੀ ਹੋਈ ਹੈ। ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਮਹਾਰਾਜ ਕਥਨ ਕਰਦੇ ਨੇ, ਮੈਂ ਜਨ ਸੇਵਕ ਨੂੰ ਤਾਂ ਉਸ ਹਰੀ ਦਾ ਨਾਮ ਹਰੀ ਸਰੂਪ ਗੁਰਾਂ ਨੇ ਦਿੱਤਾ। ਮੈਂ ਸਤਿਗੁਰੂ ਨੂੰ ਹਰੀ ਮੰਨਦਾ, ਉਹ ਵੀ ਹਰੀ ਹੈ, ਉਹ ਸਰਗੁਣ ਰੂਪ ਵਿੱਚ ਨੇ, ਜੋ ਹਰੀ ਹਲਤ ਪਲਤ ਲੋਕ ਪ੍ਰਲੋਕ ਵਿੱਚ ਸਦੀਵ ਕਾਲ ਨਿਸਤਾਰਾ ਕਰਦੇ ਨੇ। ਸਲੋਕ ਮਹੱਲਾ ਤੀਜਾ, ਜਿਨ ਕਉ ਸਤਿਗੁਰ ਭੇਟਿਆ, ਸੇ ਹਰ ਕੀਰਤ ਸਦਾ ਕਮਾਏ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚੈ ਸ਼ਬਦ ਸਮਾਹੇ। ਜਿਨ੍ਹਾਂ ਨੂੰ ਸਤਿਗੁਰ ਭੇਟਿਆ ਤੋਂ ਭਾਵ ਮਿਲਿਆ ਉਹ ਜੀਵ ਹਰੀ ਦੀ ਕੀਰਤੀ ਰੂਪ ਕਰਮ ਨੂੰ ਸਦਾ ਹੀ ਕਮਾਉਂਦੇ ਨੇ। ਉਹਨਾਂ ਦੇ ਮਨ ਵਿੱਚ ਅਚਿੰਤ ਹੁੰਦਾ ਅਚਾਨਕ ਹੀ ਹਰੀ ਨਾਮ ਵਸਿਆ ਅਤੇ ਉਹ ਸੱਚੇ ਸ਼ਬਦ ਤੋਂ ਭਾਵ ਬ੍ਰਹਮ ਦੇ ਵਿੱਚ ਸਮਾਏ ਨੇ। ਕੁੱਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ, ਪਾਰ ਬ੍ਰਹਮ ਤਿੰਨ ਕੌਂ ਸੰਤੁਸ਼ਟ ਭਇਆ ਜੋ ਗੁਰਚਰਨੀ ਜਨ ਪਾਹੇ। ਉਹ ਆਪਣੀ ਕੁੱਲ ਨੂੰ ਤਾਰ ਲੈਂਦੇ ਨੇ ਉਹ ਜੀਵ ਅਤੇ ਮੋਖ ਪਦਵੀ ਨੂੰ ਆਪ ਪਾਉਂਦੇ ਨੇ। ਉਹਨਾਂ ਨੂੰ ਪਾਰ ਬ੍ਰਹਮ ਪਰਮਾਤਮਾ ਸੰਤੁਸ਼ਟ ਹੋਇਆ ਪ੍ਰਸੰਨ ਹੋਇਆ ਇਸ ਕਰਕੇ ਕਿ ਜਿਹੜੇ ਜੀਵ ਗੁਰਾਂ ਦੇ ਚਰਨੀ ਪੈ ਜਾਂਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨੀ ਪੈ ਜਾਂਦੇ ਨੇ ਉਹਨਾਂ 'ਤੇ ਅਕਾਲ ਪੁਰਖ ਦੀ ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਬਾਹੂਆ ਬਾਣੀ ਨਿਰੰਕਾਰ ਹੈ, ਪੁਰਖੀ ਬਾਣੀ ਆਈ ਅਕਾਲ ਪੁਰਖ ਦੀ ਬਾਣੀ, ਅਕਾਲ ਆਪ ਹੀ ਬੈਠੇ ਨੇ ਸ਼ਬਦ ਰੂਪ ਹੋ ਕੇ। ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ। ਮਹਾਰਾਜ ਕਥਨ ਕਰਦੇ ਨੇ ਮੈਂ ਸੇਵਕ ਮੈਂ ਜਾਣੇ ਤਾਂ ਹੇ ਹਵਾਹੇ ਗੁਰੂ, ਆਪ ਜੀ ਦਾ ਨਾਮ ਹੀ ਜਪਿਆ ਸੱਚੇ ਪਾਤਸ਼ਾਹ, ਹੇ ਹਰੀ ਆਪ ਜੀ ਦਾ ਦਾਸ ਹਾਂ ਮੈਂ, ਹੇ ਹਰੀ ਕਿਰਪਾ ਕਰਕੇ ਆਪ ਲੱਜਾ ਮੇਰੀ ਜਿਹੜੀ ਆ ਰਖਾਹੇ ਤੋਂ ਭਾਵ ਰੱਖਣੀ ਕਰੋ। ਮਹੱਲਾ ਤੀਜਾ ਹੂੰ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ, ਹੂੰ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ। ਸੋ ਹੂੰ ਮੈਂ ਸਿੱਧਾ ਵੀ ਕਹਿ ਸਕਦੇ ਆ ਪੁੱਤ ਤੇ ਟਿੱਪੀ ਹੈ, ਹੂੰ ਹੰਗ ਹੂੰ ਮੈਂ ਅੰਦਰ ਖੜਕ ਹੈ, ਹੂੰ ਮੈਂ ਹੂੰ ਕਰਕੇ ਬੋਲਣਾ, ਹੂੰ ਮੈਂ ਹੂੰ ਹੂੰ ਮੈਂ। ਇਸ ਪ੍ਰਕਾਰ ਮਨਮੁਖਾਂ ਦੇ ਹਿਰਦੇ ਅੰਦਰ ਹਉਮੈ ਰੂਪੀ ਖੜਕ ਹੁੰਦਾ, ਖੰਡਾ ਖੜਕਣੇ ਵਾਲਾ। ਸੋ ਉਹਦੇ ਖੜਕਣੇ ਦੇ ਵਿੱਚ ਹੀ ਕਹਿੰਦੇ ਉਮਰ ਲੰਘ ਗਈ, ਸਾਰੀ ਜ਼ਿੰਦਗੀ ਹਉਮੈ ਦੇ ਖੰਡਾ ਖੜਕਾਈ ਜਾਂਦੇ ਨੇ। ਨਾਮ ਦਾ ਖੰਡਾ ਖੜਕਾਉਣਾ ਸੀ ਉਹ ਹਉਮੈ ਦੇ ਖੜਕਾਈ ਜਾਂਦੇ ਨੇ। ਮਨਮੁਖਾਂ ਦੇ ਹਿਰਦੇ ਅੰਦਰ ਹਉਮੈ ਰੂਪੀ ਖੜਕ ਖੋਬ ਹੈ, ਖੜਕੇ ਖੜਕ ਖੋਹ ਵੀ ਖੋਹ ਵਿੱਚ ਉਮਰਾਂ ਬਤੀਤ ਹੋ ਜਾਂਦੀ ਹੈ। ਹਉਮੈ ਰੂਪੀ ਇੱਕ ਵੱਡਾ ਭਾਰੀ ਰੋਗ ਲੱਗਿਆ, ਇਸ ਕਰਕੇ ਜੀਵ ਇਹ ਜਿਹੜੇ ਜੰਮਣ ਮਰਨ ਦੇ ਵਿੱਚ ਵਾਰ ਵਾਰ ਆਈ ਜਾਂਦੇ ਨੇ। ਜਿਨ ਕੋ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ, ਨਾਨਕ ਗੁਰ ਪ੍ਰਸਾਦੀ ਉੱਭਰੇ ਹਉਮੈ ਸ਼ਬਦ ਜਲਾਏ। ਜਿਨ੍ਹਾਂ ਦੇ ਮੱਥੇ ਉੱਪਰ ਪੂਰਬਲਾ ਜਿਹੜਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਨਾ, ਉਹਨਾਂ ਨੂੰ ਪਰਮੇਸ਼ਰ ਰੂਪ ਸਤਿਗੁਰੂ ਆ ਕੇ ਫਿਰ ਮਿਲਦੇ ਨੇ। ਸਤਿਗੁਰਾਂ ਦਾ ਉਪਦੇਸ਼ ਆ ਕੇ ਉਹਨਾਂ ਨੂੰ ਮਿਲਿਆ, ਪ੍ਰਾਪਤ ਹੋਇਆ, ਸਤਿਗੁਰਾਂ ਦੁਆਰੇ ਪਰਮੇਸ਼ਰ ਆ ਕੇ ਫਿਰ ਮਿਲਿਆ। ਮਹਾਰਾਜ ਕਥਨ ਕਰਦੇ ਗੁਰਾਂ ਦੀ ਕਿਰਪਾ ਵਾਲੇ ਗੁਰ ਉਪਦੇਸ਼ ਦੁਆਰਾ ਹਉਮੈ ਨੂੰ ਸਾੜ ਕੇ ਸੰਸਾਰ ਤੋਂ ਜਨਮ ਮਰਨ ਤੋਂ ਉਭਰੇ, ਭਾਵ ਬਚ ਗਏ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਸਾਰੀਆਂ। ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਿਨਾਸ਼ੀ ਪੁਰਖ ਵਿਧਾਤਾ, ਹਰ ਨਾਮ ਹਮ ਸਰੇਵ ਹੈ ਹਰ ਨਾਮ ਹਮ ਪੂਜ ਹੈ ਹਰ ਨਾਮੇ ਹੀ ਮਨ ਰਾਤਾ। ਪ੍ਰਭੂ ਅਵਗਤ ਗੋਚਰ ਅਵਿਨਾਸ਼ੀ ਵਿਧਾਤਾ, ਫਲ ਪ੍ਰਦਾਤੇ ਹਰੀ ਦਾ ਨਾਮ ਹੀ ਸਾਡਾ ਜੋ ਹੈ ਨਾ ਪ੍ਰਭੂ ਉਹ ਰੱਖਿਅਕ ਹੈ। ਇਸ ਕਰਕੇ ਕਹਿੰਦੇ ਅਸੀਂ ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਸੇਵਦੇ ਹਾਂ, ਜਪਦੇ ਹਾਂ, ਛਕਦੇ ਹਾਂ, ਹਰੀ ਨਾਮ ਨੂੰ ਹੀ ਪੂਜਦੇ ਹਾਂ, ਅਤੇ ਹਰੀ ਨਾਮ ਵਿੱਚ ਹੀ ਸਾਡਾ ਮਨ ਰੱਤਾ ਹੋਇਆ, ਪੂਜਾ ਕੀਤਾ ਨਾਮ ਧਿਆਈ ਹੈ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਝੈ, ਹਰ ਨਾਮੋਂ ਅੰਤ ਛਡਾਤਾ, ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਰੀ ਨਾਮ ਜਿਹਦਾ ਸਾਨੂੰ ਹੋਰ ਕੋਈ ਸੁਝਦਾ ਹੀ ਨਹੀਂ, ਅੰਤ ਵੇਲੇ ਹਰੀ ਨਾਮ ਹੀ ਸਾਨੂੰ ਛਡਾਉਣ ਵਾਲਾ ਹੈ। ਪਰ ਉਪਕਾਰੀ ਗੁਰਾਂ ਨੇ ਹਰੀ ਨਾਮ ਦਿੱਤਾ, ਤੀਜੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਸ ਲਈ ਗੁਰੂ ਦਾ ਪਿਤਾ ਬਾਬਾ ਤੇਜ ਭਾਨ ਜੀ ਧੰਨ ਹੈ, ਮਾਤਾ ਰੂਪ ਕੌਰ ਜੀ ਧੰਨ ਹੈ। ਆਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਅਸੀਂ ਆਪਣੇ ਸਤਿਗੁਰਾਂ ਨੂੰ ਹਮੇਸ਼ਾ ਹੀ ਹਮੇਸ਼ਾ ਸਦੀਵ ਕਾਲ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਸੋ ਜਿਨ੍ਹਾਂ ਗੁਰਾਂ ਨਾਲ ਮਿਲ ਕੇ ਮੈਂ ਹਰੀ ਨਾਮ ਨੂੰ ਜਾਣਿਆ। ਸਲੋਕ ਮਹੱਲਾ ਤੀਜਾ, ਗੁਰਮੁਖ ਸੇਵ ਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ, ਸ਼ਬਦ ਹੈ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ। ਹੁਣ ਜਿਹੜੇ ਜੀਵ ਨੇ ਮੁੱਖ ਗੁਰਾਂ ਦੀ ਸੇਵਾ ਨਹੀਂ ਕੀਤੀ, ਗੁਰਮੁਖ ਸੇਵਨਾ ਕੀਤੀਆਂ, ਗੁਰਮੁਖ ਬਣ ਕੇ ਮੁਖੀ ਗੁਰਾਂ ਦੀ ਸੇਵਾ ਨਹੀਂ ਕੀਤੀ ਅਤੇ ਹਰੀ ਨਾਮ ਦੇ ਵਿੱਚ ਪਿਆਰ ਨਹੀਂ ਲੱਗਿਆ ਅਤੇ ਗੁਰਾਂ ਦੇ ਉਪਦੇਸ਼ ਦਾ ਆਨੰਦ ਹੀ ਨਹੀਂ ਆਇਆ, ਸਵਾਦ ਹੀ ਨਹੀਂ ਆਇਆ, ਉਹਨਾਂ ਨੂੰ ਚੰਗੀ ਨਹੀਂ ਲੱਗਦੀ ਬਾਣੀ ਕਥਾ, ਉਹ ਵਾਰੰਵਾਰ ਜੰਮਦੇ ਮਰਦੇ ਨੇ, ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸਹਿਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ। ਜਿਹੜਾ ਜੀਵ ਅੰਨਾ ਮਨਮੁਖ ਹੈ ਉਹ ਵਾਹਿਗੁਰੂ ਨਾਮ ਨਾ ਚੇਤਈ ਯਾਦ ਹੀ ਨਹੀਂ ਕਰਦਾ ਉਹ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ। ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਮਿਹਰ ਦੀ ਨਜ਼ਰ ਕਰਦੇ ਨੇ ਨਾ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਫਿਰ ਪਾਰ ਲੰਘ ਜਾਂਦੇ ਨੇ। ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਸਤਿਗੁਰ ਸੇਵਨ ਜਾ ਗੰਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ। ਇੱਕ ਸਤਿਗੁਰ ਦੇ ਮਹਾਰਾਜ ਜੀ ਗਿਆਨ ਜਾਗਰਤ ਜਾਗਦੇ ਨੇ ਹੋਰ ਸਾਰਾ ਜਿਹੜਾ ਜਗ ਹੈ ਜਗਤ ਸੰਬੰਧੀਆਂ ਦੇ ਮੋਹ ਅਤੇ ਪਦਾਰਥਾਂ ਦੀ ਪਿਆਸ ਵਿੱਚ ਹੀ ਸੁੱਤਾ ਹੋਇਆ। ਸਤਿਗੁਰਾਂ ਦੀ ਸੇਵਾ ਕਰਕੇ ਜਿਹੜੇ ਪੁਰਸ਼ ਗੁਣਦਾਸ ਦਾ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਸੱਚ ਨਾਮ ਵਿੱਚ ਰੱਤੇ ਹੈ ਸੇ ਤੋਂ ਭਾਵ ਉਹੀ ਗਿਆਨ ਜਾਗਰਤ ਅਵਸਥਾ ਵਿੱਚ ਜਾਗਨ ਹੁੰਦਾ ਜਾਗਦੇ ਨੇ। 593 ਅੰਗ ਦੇ ਅੱਗੇ ਫਰਮਾਉਂਦੇ ਹਨ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ ਜਿਨ ਕਉ ਧੁਰ ਪੂਰਬ ਲਿਖਿਆਸ। ਜਿਹੜੇ ਅੰਨੇ ਮਨਮੁਖ ਲੋਕ ਨੇ ਨਾ ਉਹ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦੇ ਕਹਿੰਦੇ ਇਸੇ ਕਰਕੇ ਜਨਮ ਮਰਨ ਵਿੱਚ ਵਿਨਾਸ਼ ਹੁੰਦੇ ਰਹਿੰਦੇ ਖਰਾਬ ਹੁੰਦੇ ਰਹਿੰਦੇ ਨੇ। ਮਹਾਰਾਜ ਕਥਨ ਕਰਦੇ ਨੇ ਉਹਨਾਂ ਗੁਰਮੁਖਾਂ ਨੇ ਨਾਮ ਧਿਆਇਆ ਜਿਨ੍ਹਾਂ ਨੂੰ ਧੁਰ ਤੋਂ ਹੀ ਪੂਰਬਲਾ ਸ੍ਰੇਸ਼ਟ ਲੇਖ ਲਿਖਿਆ ਹੁੰਦਾ ਆਸ ਤੋਂ ਭਾਵ ਹੈ ਲਿਖੇ ਆਸ ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀ ਹੀ ਪ੍ਰਕਾਰ ਜਿਤ ਖਾਇਆ ਹਮ ਕਉ ਤ੍ਰਿਪਤ ਭਈ। ਹਰੀ ਪਰਮੇਸ਼ਰ ਦਾ ਨਾਮ ਹੀ ਸਾਡਾ 36 ਪ੍ਰਕਾਰ ਦਾ ਅੰਮ੍ਰਿਤ ਭੋਜਨ ਹੈ ਜਿਸ ਹਰੀ ਨਾਮ ਭੋਜਨ ਦੇ ਖਾਣ ਕਰਕੇ ਸਾਡੇ ਮਨ ਨੂੰ ਐਨ ਤ੍ਰਿਪਤੀ ਹੋ ਗਈ ਰੱਜ ਆ ਗਿਆ ਅੰਦਰ ਇਹੋ ਜਿਹੀ ਠੰਡ ਪਈ ਹੈ ਇੱਛਾ ਜਾਗਦੀ ਹੋਈ ਨਹੀਂ ਕੋਈ ਮਨ ਦਾ ਫੁਰਨਾ ਹੀ ਉਦੋਂ ਕੁ ਬਣਦਾ ਬਹੁਤ ਜ਼ਿਆਦਾ ਹੀ ਭੁੱਖ ਲੱਗ ਜੇ ਜਾਂ ਬਹੁਤੀ ਪਿਆਸ ਲੱਗੀ ਹੋਵੇ ਨਹੀਂ ਤਾਂ ਜੀ ਕਰਦਾ ਵੀ ਨਾਮ ਹੀ ਜਪੀ ਜਾਓ ਨਾਮ ਹੀ ਜਪੀ ਜਾਓ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰੀ ਦਾ ਨਾਮ ਹੀ ਸਾਡਾ ਕੱਪੜਾ ਹੈ ਇਹ ਕੱਪੜਿਆਂ ਦਾ ਪਹਿਨਣਾ ਹੈ ਜਾਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਫਿਰ ਜਿਸ ਹਰੀ ਨਾਮ ਰੂਪ ਕੱਪੜੇ ਦੇ ਪਹਿਨਣ ਕਰਕੇ ਨੰਗੇ ਨਹੀਂ ਹੋਈਦਾ ਪਰਲੋਕ ਵਿੱਚ ਇੱਜ਼ਤ ਰਹਿੰਦੀ ਹੈ ਅਤੇ ਹੋਰ ਪ੍ਰਤੱਖ ਕੱਪੜਿਆਂ ਦੇ ਪਹਿਣ ਦੀ ਸਾਡੀ ਸ਼ਰਧਾ ਮੁੱਕ ਗਈ ਹੈ ਕੀ ਜੇ ਚਮਕਣੇ ਕੱਪੜੇ ਪਾ ਵੀ ਲਵਾਂਗੇ ਫਿਰ ਕਿਹੜਾ ਸੁਖੀ ਹੈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮ ਹੈ ਕਿ ਹਮ ਕਉ ਸਤਿਗੁਰ ਕਾਰ ਕੁਨੀ ਦੀ। ਹਰੀ ਦਾ ਨਾਮ ਹੀ ਸਾਡਾ ਵਣਜ ਹੈ ਹਰੀ ਦਾ ਨਾਮ ਹੀ ਵਪਾਰ ਹੈ। ਸਤਿਗੁਰਾਂ ਨੇ ਸਾਨੂੰ ਹਰੀ ਨਾਮ ਦੀ ਕਾਰ ਕੁਨੀ ਕਰਨੀ ਦਿੱਤੀ ਹੈ ਸੋ ਕਾਰ ਵੀ ਹਰੀ ਨਾਮ ਦੀ ਅਤੇ 10,000 ਦੀ ਕੁਨੀ ਹੁੰਦੀ ਥੈਲੀ ਵੀ ਹਰੀ ਨਾਮ ਦੀ ਦਿੱਤੀ ਹੈ। ਕਾਰ ਕੁਨੀ ਕਹਿੰਦੇ ਨੇ ਆਮ ਮੁਖਤਿਆਰੀ ਦੇਤੀ ਹੈ ਵੰਡੀ ਜਾਓ ਨਾਮ ਨਾਲੇ ਤਾਂ ਅਸੀਂ ਜਪਦੇ ਹਾਂ ਨਾਲੇ ਗੁਰਸਿੱਖਾਂ ਨੂੰ ਅਸੀਂ ਅੱਗੇ ਵੰਡਦੇ ਹਾਂ ਆਪ ਜਪਦੇ ਹਾਂ ਦੂਜਿਆਂ ਨੂੰ ਜਪਾਉਂਦੇ ਹਾਂ। ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰੀ ਨਾਮ ਦਾ ਅਸਾਂ ਲੇਖਾ ਲਿਖਿਆ ਜਿਸ ਕਰਕੇ ਜਿਹੜੀ ਅਗਲੀ ਜਮਾਂ ਦੀ ਸਾਰੀ ਜਿਹੜੀ ਕਾਣ ਕਰੌੜ ਸੀ ਸਾਰੀ ਚਲੀ ਗਈ ਅਗਲੀ ਪਿਛਲੀ ਸਭ ਖਤਮ ਹੋ ਗਿਆ। ਹਰ ਕਾ ਨਾਮ ਗੁਰਮੁਖ ਕਿਨੈ ਵਿਰ ਲੈ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ। ਕਿਸੇ ਵਿਰਲੇ ਵਿਰਲੇ ਗੁਰਮੁਖ ਨੇ ਹਰੀ ਦਾ ਨਾਮ ਧਿਆਇਆ ਜਿਨ੍ਹਾਂ ਨੂੰ ਧੁਰੋਂ ਹੀ ਸ੍ਰੇਸ਼ਟ ਕਰਮਾਂ ਦੀ ਲਿਖਤ ਪਈ ਹੈ ਹੁਣ ਉਹ ਫਲ ਦੇਣ ਨੂੰ ਪ੍ਰਾਪਤ ਹੋਈ ਹੈ ਸ਼ੁਕਰ ਕਰੋ ਜੇ ਵਾਹਿਗੁਰੂ ਕਹਿੰਦੇ ਹਨ। ਸਲੋਕ ਮਹੱਲਾ ਤੀਜਾ ਜਗਤ ਅਗਿਆਨੀ ਅੰਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੇਤੇ ਕਰਮ ਕਰੇ ਦੁੱਖ ਲੱਗੈ ਤਨ ਧਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਇਹ ਅਗਿਆਨੀ ਜਿਹੜਾ ਜਗਤ ਤੋਂ ਭਾਵ ਜੀਵ ਹੈ ਨਾ ਇਹ ਅੰਨਾ ਹੀ ਹੋ ਰਿਹਾ ਮਨ ਨੂੰ ਅਤੇ ਦਵੈਸ਼ ਭਾਅ ਦੇ ਕਰਮ ਕਮਾਉਂਦਾ ਹਮੇਸ਼ਾ ਦਵੈਸ਼ ਭਾਅ 'ਚ ਲੱਗ ਕੇ ਜਿੰਨੇ ਕਰਮ ਕਮਾਉਂਦਾ ਓਨੇ ਹੀ ਦੁੱਖ ਤਨ ਨੂੰ ਸਰੀਰ ਨੂੰ ਦੌੜ ਕੇ ਲੱਗਦੇ। ਫਰੀਦਾ ਬੁਰੇ ਦਾ ਭਲਾ ਕਰ ਕਹਿੰਦੇ ਬੁਰੇ ਦਾ ਵੀ ਭਲਾ ਕਰ ਦਵੈਸ਼ ਨਾ ਕਰ ਦੂਜੇ ਨਾਲ ਅਤੇ ਜੇ ਕੋਈ ਤੇਰੇ ਨਾਲ ਈਰਖਾ ਕਰਦਾ ਤੂੰ ਨਾ ਕਰ ਤੂੰ ਵੀ ਉਹੋ ਜਿਹਾ ਬਣਨਾ ਨਾ ਕਰ ਹਰੇਕ ਨਾਲ ਪਿਆਰ ਕਰ ਆਪੇ ਅਗਲਾ ਹਟ ਜੂਗਾ ਹੌਲੀ ਹੌਲੀ। ਗੁਰਪ੍ਰਸਾਦੇ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਆਂਦਿਨ ਨਾਮ ਧਿਆਏ। ਗੁਰਾਂ ਦੀ ਕਿਰਪਾ ਨਾਲ ਜਾਂ ਗੁਰਾਂ ਦਾ ਉਪਦੇਸ਼ ਕਮਾਉਣਾ ਕਰੇ ਤਾਂ ਸੁਖ ਉਤਪੰਨ ਪੈਦਾ ਹੁੰਦਾ ਭਾਵ ਸੱਚੀ ਬਾਣੀ ਜਪਣੇ ਰੂਪੀ ਕਰਮ ਕਰੇ ਤਾਂ ਰਾਤ ਦਿਨੇ ਹਰੀ ਨਾਮ ਧਿਆਵੇ ਬਸ। ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਸੂ ਨਾ ਜਾਏ। ਮਹਾਰਾਜ ਕਥਨ ਕਰਦੇ ਨੇ ਜਿਸ ਪਾਸੇ ਹਰੀ ਨੇ ਇਹ ਜੀਵ ਆਪ ਲਾਏ ਨਾ ਉਸੇ ਪਾਸੇ ਲੱਗ ਰਹੇ। ਸੋ ਇਸ ਉੱਪਰ ਹੋਰ ਕੀ ਕਹਿਣਾ ਕਰੀਏ, ਕੁਛ ਕਿਹਾ ਨਹੀਂ ਜਾਂਦਾ। ਮਹੱਲਾ ਤੀਜਾ, ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਭੰਡਾਰਾ। ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵਣਹਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ, ਸਾਡੇ ਘਰੇ ਤਾਂ ਹਿਰਦੇ ਚ ਗੁਰੂ ਘਰ ਦੇ ਵਿੱਚ ਸਦੀਵ ਕਾਲ ਨਾਮ ਰੂਪ ਖਜ਼ਾਨਾ ਭਰਿਆ ਹੀ ਪਿਆ ਅਤੇ ਭਗਤੀ ਦੇ ਭੰਡਾਰੇ ਭਰੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਤਿਗੁਰੂ ਜੀਵਾਂ ਦੇ ਦਾਤੇ ਨੇ, ਦੇਵਣ ਵਾਲੇ ਗੁਰੂ ਸਾਹਿਬ ਜੀ ਦਾ ਸਦਾ ਹੀ ਸੱਚੇ ਪਾਤਸ਼ਾਹ ਜੀਵੈ ਤੋਂ ਭਾਵ ਜਿਉਂਦੇ ਹਨ। ਸਦ ਜੀਵੈ ਦੇਵਣਹਾਰਾ, ਉਹ ਦੇਵਣ ਵਾਲੇ ਸਤਿਗੁਰੂ ਸਦਾ ਜਿਉਂਦੇ ਹਨ, ਨਾ ਉਹ ਮਰੈ ਨਾ ਹੋਵੇ ਸੋਗ। ਅੰਨ ਦਿਨ ਕੀਰਤਨ ਸਦਾ ਕਰਹੈ ਗੁਰ ਕੈ ਸ਼ਬਦ ਅਪਾਰਾ। ਸ਼ਬਦ ਗੁਰੂ ਕਾ ਸਦ ਉਚਰਹੈ ਜੁਗ ਜੁਗ ਵਰਤਾਵਣਹਾਰਾ। ਅਪਾਰ ਦੀ ਪ੍ਰਾਪਤੀ ਕਰਨ ਵਾਲੇ ਗੁਰ ਉਪਦੇਸ਼ ਦੁਆਰਾ ਗੁਰਮੁਖ ਜਨ ਜਿਹੜੇ ਨਾ ਸਦੀਵ ਕਾਲ ਹੀ ਰਾਤ ਦਿਨ ਕੀਰਤਨ ਕਰਦੇ। ਸੋ ਯੁਗਾਂ ਯੁਗਾਂ ਦੇ ਵਿੱਚ ਨਾਮ ਦੀ ਦਾਤ ਵਰਤਾਉਣ ਵਾਲੇ ਜੋ ਸਤਿਗੁਰੂ ਹਨ, ਉਹਨਾਂ ਗੁਰਾਂ ਦੇ ਉਪਦੇਸ਼ ਨੂੰ ਗੁਰਮੁਖ ਜਨ ਜਿਹੜੇ ਸਦਾ ਹੀ ਉਚਾਰਦੇ ਰਹਿੰਦੇ ਨੇ। ਇਹੋ ਮਨੁਆ ਸਦਾ ਸੁੱਖ ਵਸੈ ਸਹਿਜੇ ਕਰੇ ਵਾਪਾਰਾ। ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮਨ ਸਦੀਵ ਕਾਲ ਸੁੱਖ ਦੇ ਵਿੱਚ ਤਾਂ ਵੱਸਦਾ ਹੈ ਜੇ ਸਹਿਜੇ ਸ਼ਾਂਤੀਪੂਰਵਕ ਨਾਮ ਦਾ ਵਪਾਰ ਕਰੇ, ਕਾਹਲਾ ਨਾ ਪਵੇ, ਹੌਲੀ ਹੌਲੀ ਨਾਮ ਵੀ ਜਪੀ ਜਾਏ, ਆਪਣਾ ਕੰਮ ਵੀ ਕਰੀ ਜਾਵੇ। ਗੁਰਾਂ ਦੇ ਅੰਦਰ ਜੋ ਰਤਨ ਰੂਪ ਹਰੀ ਦਾ ਗਿਆਨ ਹੈ, ਉਹੀ ਮੁਕਤੀ ਕਰਾਉਣ ਵਾਲਾ ਹੈ। ਨਾਨਕ ਜਿਸਨੋਂ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ। ਮਹਾਰਾਜ ਕਥਨ ਕਰਦੇ ਜਿਸ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਕਰਦੇ ਨੇ, ਉਹੀ ਗਿਆਨ ਨੂੰ ਪ੍ਰਾਪਤ ਕਰਦਾ ਹੈ, ਉਹੀ ਗਿਆਨ ਨੂੰ ਪਾਉਂਦਾ ਹੈ, ਉਹੀ ਪੁਰਸ਼ ਦਰਬਾਰ ਵਿੱਚ ਫਿਰ ਸਚਿਆਰ ਹੁੰਦਾ, ਸੱਚ ਦੀ ਪ੍ਰਾਪਤੀ ਵਾਲਾ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਪੌੜੀ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ। ਭਾਈ ਗੁਰਸਿੱਖ, ਉਹ ਗੁਰਸਿੱਖ ਸਾਰੇ ਧੰਨ ਹੈ ਕਹੀਦਾ ਉਹ ਗੁਰਸਿੱਖ ਜੋ ਸਿੱਖ ਸਤਿਗੁਰਾਂ ਦੀ ਚਰਨੀ ਜਾ ਕੇ ਸ਼ਰਧਾ ਨਾਲ ਪਿਆ, ਜਿਹੜਾ ਸੱਚਮੁੱਚ ਗੁਰਾਂ ਦੀ ਚਰਨੀ ਪੈ ਗਿਆ ਹੈ, ਸਤਿਗੁਰੂ ਮੈਂ ਤੁਹਾਡਾ ਹੀ ਹਾਂ। ਉਹ ਗੁਰਸਿੱਖ ਧੰਨ ਧੰਨ ਕਿਹਾ ਜਾਂਦਾ ਜਿਹਨੇ ਮੁੱਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦੇ ਨਾਮਾਂ ਨੂੰ ਕਥਨ ਕੀਤਾ ਹੈ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਾਇਆ। ਉਹ ਗੁਰਸਿੱਖ ਧੰਨ ਹੈ ਕਿਹਾ ਜਾਂਦਾ ਹਰੀ ਨਾਮ ਸੁਣਨ ਕਰਕੇ ਜਿਹਦੇ ਮਨ ਵਿੱਚ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਿਨ੍ਹਾਂ ਦੇ ਮਨ ਦੇ ਵਿੱਚ ਆਨੰਦ ਹੋਇਆ। ਉਹ ਗੁਰਸਿੱਖ ਧੰਨ ਧੰਨ ਕਹੀਦਾ ਜਿਹਨੇ ਸਤਿਗੁਰਾਂ ਦੀ ਸੇਵਾ ਕਰਕੇ ਹਰੀ ਨਾਮ ਲੈਣਾ ਕੀਤਾ ਹੈ, ਵਾਹਿਗੁਰੂ ਨਾਮ ਲਿਆ ਹੈ। ਇਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਉਹ ਗੁਰਸਿੱਖ ਨੂੰ ਮੈਂ ਸਦਾ ਹੀ ਮੱਥਾ ਟੇਕਦਾ, ਮੈਂ ਨਮਸਕਾਰ ਕਰਦਾ ਉਹਨੂੰ, ਉਹਦੇ ਅੱਗੇ ਸਿਰ ਝੁਕਾਉਣਾ। ਜੋ ਗੁਰਸਿੱਖ ਗੁਰਾਂ ਦੇ ਭਾਣੇ ਭਾਵ ਹੁਕਮ ਦੇ ਵਿੱਚ ਚੱਲਿਆ, ਝੁਕਾਉਣਾ ਕੀ, ਉਹਦੇ ਮੂਹਰੇ ਤਾਂ ਆਪੇ ਹੀ ਸਿਰ ਝੁਕ ਜਾਂਦਾ। ਸਲੋਕ ਮਹੱਲਾ ਤੀਜਾ, ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ। ਮਨ ਦੇ ਹੱਠ ਕਰਕੇ ਪਰਮਾਤਮਾ ਨੂੰ ਕਿਸੇ ਨੇ ਨਹੀਂ ਪਾਇਆ। ਸਾਰੇ ਜੀਵ ਕਰਮਾਂ ਨੂੰ ਕਮਾ ਕੇ ਥੱਕ ਗਏ। ਸੋ ਮਨ ਦੇ ਹੱਠੀਏ ਭੇਖਾਂ ਨੂੰ ਧਾਰਨ ਕਰਕੇ ਭੜਕਦੇ ਫਿਰਦੇ ਨੇ ਉਹਨਾਂ ਨੇ, ਕਿਉਂਕਿ ਦੂਜਾ ਪਾਏ ਹੁੰਦਾ ਦਵੈਸ਼ ਪਾ ਕਰਕੇ ਦੁੱਖ ਪਾਇਆ। ਉਹ ਮਨ ਹੱਠ ਕਾਹਦੇ ਲਈ ਕਰਦੇ, ਇੱਕ ਲੱਤ ਦੇ ਭਾਰ ਖੜਨਾ, ਦੋ ਹੱਥ ਜੇ ਤਾਂ ਨੂੰ ਕਰ ਲੈਣੇ, ਹੱਠ ਯੋਗ ਕਰਨਾ ਕਾਹਦੇ ਲਈ, ਰਿੱਧੀਆਂ ਸਿੱਧੀਆਂ ਲਈ ਕਰਦੇ ਆ ਉਹ। ਅਤੇ ਰਿੱਧੀਆਂ ਸਿੱਧੀਆਂ ਕੀ ਹੈ, ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ। ਰਿੱਧੀਆਂ ਸਿੱਧੀਆਂ ਸਭ ਮੋਹ ਰੂਪ ਹੀ ਹੈ, ਇਹਨਾਂ ਵਿੱਚ ਲੱਗਣੇ ਕਰਕੇ ਮਨ ਵਿੱਚ ਹਰੀ ਨਾਮ ਆ ਕੇ ਨਹੀਂ ਵੱਸਦਾ, ਫਿਰ ਤਾਂ ਉੱਧਰ ਮੋਹ ਪੈ ਜਾਂਦਾ। ਇਹ ਵੀ ਇੱਕ ਦੇਵੀਆਂ ਵਰਗੀਆਂ ਹੁੰਦੀਆਂ, ਬੜੀਆਂ ਸੁੰਦਰ ਸਰੂਪ, 16 17 ਸਾਲ ਦੀ ਉਮਰ ਹੁੰਦੀ ਇਹਨਾਂ ਦੀ। ਇਹ ਜੀਵ ਨੂੰ ਮਾੜੇ ਪਾਸੇ ਪ੍ਰੇਰਦੀਆਂ ਰਹਿੰਦੀਆਂ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਖੈਰ ਨਹੀਂ ਪਤਾ, ਇਹ ਤਾਂ ਹਲੇ ਥੱਲੇ ਹੀ ਬੈਠੇ ਨੇ ਅਣਜਾਣ ਜੀਵ ਜਿਹੜੇ ਆ। ਗੁਰ ਸੇਵਾ ਦੇ ਕਰਨ ਨਾਲ ਕਹਿੰਦੇ ਮਨ ਸ਼ੁੱਧ ਹੋ ਜਾਂਦਾ ਤੇ ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ। ਸਿੱਧੀਆਂ ਸਿੱਧੀਆਂ ਮੰਗ ਕੇ ਨਹੀਂ ਲੈਣੀਆਂ, ਸੋਤੇ ਸਿੱਧ ਆ ਜਾਣ ਫਿਰ ਵੀ ਕੋਸ਼ਿਸ਼ ਕਰਨੀਆਂ ਮੋੜ ਹੀ ਦਿਓ ਵਾਪਸ, ਕਿਉਂਕਿ ਤਾਂ ਪਰਖ ਹੀ ਲੈਂਦੇ ਹੁੰਦੇ ਆ। ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ। ਮਹਾਰਾਜ ਕਥਨ ਕਰਦੇ ਜੀ ਦੇ ਘਰ ਭਾਵ ਹਿਰਦੇ ਚ ਨਾਮ ਰੂਪ ਰਤਨ ਪ੍ਰਗਟ ਹੋਇਆ, ਉਹ ਸਹਿਜ ਸਮਾਏ, ਗਿਆਨ ਵਿੱਚ ਸਮਾਉਂਦਾ। ਸਿੱਧੀਆਂ ਸਿੱਧੀਆਂ ਜਦੋਂ ਕੋਈ ਡਿਊਟੀ ਲੱਗਦੀ ਆ ਉਦੋਂ ਮਿਲਦੀਆਂ ਜ਼ਿਆਦਾ। ਕਿਸੇ ਜਿਵੇਂ ਗੱਦੀ 'ਤੇ ਕਿਸੇ ਮਹਾਂਪੁਰਖ ਨੂੰ ਬਿਠਾਉਂਦੇ ਨੇ, ਦਸਤਾਰ ਬੰਦੀ ਹੁੰਦੀ ਆ, ਸਤਿਗੁਰਾਂ ਨੂੰ ਜੋ ਅੱਗੇ ਦਸਤਾਰ ਮਿਲਦੀ ਸੀ ਤਾਂ ਸਾਰੀਆਂ ਸ਼ਕਤੀਆਂ ਉੱਥੇ ਖੜ੍ਹ ਜਾਂਦੀਆਂ ਹੱਥ ਜੋੜ। ਸੋ ਇਸੇ ਪ੍ਰਕਾਰ ਜਦੋਂ ਕੋਈ ਡਿਊਟੀ ਲੈਣੀ, ਕੋਈ ਸੇਵਾ ਲੈਣੀ ਹੁੰਦੀ ਆ, ਉਦੋਂ ਉਹਦੇ ਹਿਸਾਬ ਨਾਲ 9 ਨਿੱਧੀਆਂ 18 ਸਿੱਧੀਆਂ ਜਿੰਨੀਆਂ ਨਹੀਂ ਲੋੜ ਹੁੰਦੀ ਸ਼ਹੀਦੀ ਫੌਜਾਂ, ਅਤੇ ਜੇ ਉਈ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਕੇ ਗੁਆਂਢੀਆਂ ਨੂੰ ਤੰਗ ਕਰਨਾ, ਕਿਸੇ ਜਾਂਦੇ ਨੂੰ ਮਾਰਨਾ, ਪੂਰੇ ਜਾਂਦੇ ਨੂੰ ਸਿੱਟਣਾ, ਉਹਦਾ ਕੋਈ ਫਾਇਦਾ ਨਹੀਂ। ਉਹ ਐਵੇਂ ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਮਹੱਲਾ ਤੀਜਾ 594 ਅੰਕ 'ਤੇ ਫਰਮਾਉਂਦੇ ਨੇ, ਸਬਦ ਹੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿੱਤ ਨਿੱਤ ਹੋਏ ਖੁਆਰ, ਨਾਨਕ ਕਿਰਤ ਪੈ ਕਮਾਵਣਾ, ਕੋਈ ਨਾ ਮੇਟਣ ਹਾਰ। ਤੀਸਰੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਜਿਹਨੂੰ ਸ਼ਬਦ ਹੈ ਹੁੰਦਾ ਗੁਰੂ ਉਪਦੇਸ਼ ਦਾ ਸਵਾਦ ਨਹੀਂ ਨਾ ਆਇਆ ਅਤੇ ਹਰੀ ਨਾਮ ਵਿੱਚ ਪਿਆਰ ਨਹੀਂ ਲੱਗਿਆ, ਜੋ ਰਸਨਾ ਤੋਂ ਫਿੱਕੇ ਬਚਨ ਬੋਲਦਾ ਹਮੇਸ਼ਾ, ਉਹ ਜੀਵ ਨਿੱਤ ਨਿੱਤ ਰੋਜ਼ ਖੁਆਰ ਹੀ ਹੁੰਦਾ, ਖਰਾਬ ਹੀ ਹੁੰਦਾ। ਮਹਾਰਾਜ ਕਥਨ ਕਰਦੇ ਉਹਦੇ ਮੱਥੇ ਉੱਪਰ ਜਿਹੇ ਜਿਹੇ ਕਿਰਤ ਪਏ ਨੇ, ਉਹੋ ਜਿਹੇ ਅੱਗੋਂ ਕਰਮਾਂ ਨੂੰ ਕਮਾਉਂਦਾ, ਭੋਗੇ ਬਿਨਾਂ ਉਹਨਾਂ ਕਰਮਾਂ ਨੂੰ ਕੋਈ ਮੇਟਣ ਵਾਲਾ ਨਹੀਂ। ਪੌੜੀ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਕੌ ਸਾਂ ਤੇ ਆਈ। ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਸਤਿਪੁਰਖ ਪਰਮੇਸ਼ਰ ਰੂਪ ਸਾਡੇ ਸਤਿਗੁਰੂ ਧਨ ਹਨ, ਧਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਜਿਸ ਗੁਰਾਂ ਨਾਲ ਮਿਲਣੇ ਕਰਕੇ ਸਾਨੂੰ ਸ਼ਾਂਤ ਆਈ ਹੈ। ਸਤਿਪੁਰਖ ਪਰਮੇਸ਼ਰ ਰੂਪ ਸਾਡੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਧੰਨ ਹਨ, ਧੰਨ ਹਨ ਗੁਰੂ ਅਮਰਦਾਸ ਜੀ। ਸੋ ਜਿਸ ਗੁਰਾਂ ਨਾਲ ਮਿਲ ਕੇ ਅਸਾਂ ਨੇ ਹਰੀ ਦੀ ਭਗਤੀ ਪਾਈ ਹੈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਹਰੀ ਦੀ ਭਗਤੀ ਕਰਾਉਣ ਵਾਲੇ ਸਾਡੇ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਹਨ। ਸੋ ਜਿੰਨਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸੇਵਾ ਨਾਲ ਅਸਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਦੇ ਵਿੱਚ ਲਿਵ ਲਾਈ ਹੈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਹਰ ਗਿਆਨੀ ਹਰੀ ਸਰੂਪ ਦੇ ਜਨਾਉਣ ਵਾਲੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਹਨ, ਧੰਨ ਹਨ, ਜਿਸ ਗੁਰੂ ਦੀ ਸੇਵਾ ਨਾਲ ਅਸਾਂ ਨੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਨਾਮ 'ਚ ਲਿਵ ਲਾਈ ਹੈ। ਸੋ ਹਰ ਗਿਆਨੀ ਹਰੀ ਸਰੂਪ ਦੇ ਜਨਾਉਣ ਵਾਲੇ ਸਾਡੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਧੰਨ ਹਨ, ਧੰਨ ਹਨ, ਜਿਸ ਗੁਰੂ ਨੇ ਵੈਰੀ ਅਤੇ ਮਿੱਤਰ ਸਾਰੇ ਸਾਨੂੰ ਸਮ ਦ੍ਰਿਸ਼ਟੀ ਕਰਕੇ ਦਿਖਾ ਦਿੱਤੇ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਮਨਾਈ। ਸੋ ਧੰਨ ਹਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਅਸਲੀ ਮਿੱਤਰ ਸਤਿਗੁਰੂ ਧੰਨ ਹਨ, ਧੰਨ ਹਨ, ਜਿਸ ਗੁਰੂ ਨੇ ਹਰੀ ਨਾਮ ਦੇ ਨਾਲ ਸਾਡੀ ਪ੍ਰੀਤੀ ਬਣਾ ਦਿੱਤੀ ਹੈ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਲੋਕ ਮਹੱਲਾ ਪਹਿਲਾ, ਘਰ ਹੀ ਮੁੰਦ ਵਿਦੇਸ਼ ਫਿਰ ਨਿੱਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਯਤ ਰਾਸ ਕਰੇ। ਇਹ ਜੀਵ ਰੂਪੀ ਮੁੰਦ ਇਸਤਰੀ ਦੇ ਸਰੀਰ ਘਰ ਦੇ ਵਿੱਚ ਹੀ ਪਿਰੀ ਪਰਮਾਤਮਾ ਵੱਸਦਾ, ਪਰ ਇਹ ਇਸਤਰੀ ਉਸ ਨੂੰ ਵਿਦੇਸ਼ ਪਾਪ ਪ੍ਰਦੇਸ਼ ਜਾਣ ਕੇ ਦੂਰ ਜਾਣ ਕੇ ਹਰ ਰੋਜ਼ ਝੂਰਦੀ ਹੈ, ਯਾਦ ਕਰਦੀ ਹੈ। ਜੇ ਜੀਵ ਰੂਪ ਇਸਤਰੀ ਆਪਣੇ ਨੀਯਤ ਹੁੰਦਾ ਬੁੱਧੀ ਨੂੰ ਰਾਸ ਕਰੇ, ਸਾਫ਼ ਕਰ ਲਵੇ, ਤਾਂ ਉਹ ਪਤੀ ਪਰਮਾਤਮਾ ਨਾਲ ਮਿਲਦਿਆਂ ਕੋਈ ਦੇਰ ਨਹੀਂ ਹੁੰਦੀ। ਮਹੱਲਾ ਪਹਿਲਾ, ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ, ਟਿੱਚਰ ਜਾਣੈ ਭਲਾ ਕਰ ਜਿੱਚਰ ਲੈ ਵੈ ਦੇ। ਮਹਾਰਾਜ ਕਥਨ ਕਰਦੇ ਉਹ ਵਾਹਿਗੁਰੂ ਦੀ ਪ੍ਰੀਤੀ ਤੋਂ ਬਾਜ ਤੋਂ ਭਾਵ ਬਿਨਾਂ ਜੋ ਗੱਲਾਂ ਕਰਨੀਆਂ ਨੇ ਉਹ ਸਭ ਝੂਠੀਆਂ। ਤਦੋਂ ਤੱਕ ਇਹ ਜੀਵ ਪਰਮੇਸ਼ਰ ਨੂੰ ਭਲਾ ਕਰਕੇ ਜਾਣਦਾ, ਜਦੋਂ ਤੱਕ ਉਹ ਦਿੰਦਾ ਰਹਿੰਦਾ ਕੋਈ ਪਦਾਰਥ ਇਹਨੂੰ, ਜਦੋਂ ਨਾ ਦੇਵੇ ਫਿਰ ਹੋਰ ਨਾ ਹੋ ਜਾਂਦਾ। ਪੌੜੀ ਜਿਹਨੂੰ ਪਾਏ ਜੀ ਤਿੰਨ ਹਰ ਰਾਖਿਆ, ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ। ਹੁਣ ਜਿਸ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਉਸ ਹਰੀ ਨੇ ਰੱਖਣਾ ਕੀਤੇ ਆ, ਉਹ ਸੱਚੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਭੋਜਨ ਨੂੰ ਜਿਹਨੇ ਖਾਧਾ। ਤਿਪਤ ਰਹੇ ਆ ਗਾਏ ਮਿੱਟੀ ਭਪਾਖਿਆ, ਸਭ ਅੰਦਰ ਇੱਕ ਵਰਤੈ ਕਿਨੈ ਵਿਰ ਲੈ ਲਾਖਿਆ। ਉਹ ਤ੍ਰਿਪਤ ਹੋ ਕੇ ਰੱਜ ਗਏ, ਉਹਨਾਂ ਦੀ ਜਿਹੜੀ ਭਪਾਖਿਆ ਹੁੰਦੀ ਹੈ ਬਲਾਖਾ ਤ੍ਰਿਸ਼ਨਾ ਮਿਟ ਗਈ। ਸਾਰਿਆਂ ਅੰਦਰ ਇੱਕ ਪਰਮੇਸ਼ਰ ਵੱਸ ਰਿਹਾ। ਇਸ ਗੱਲ ਨੂੰ ਕਿਸੇ ਵਿਰਲੇ ਵਿਰਲੇ ਨੇ ਲਾਖਿਆ ਤੋਂ ਭਾਵ ਜਾਣਿਆ। ਜਨ ਨਾਨਕ ਪਏ ਨਿਹਾਲ, ਪ੍ਰਭ ਕੀ ਪਾਖਿਆ। ਮਹਾਰਾਜ ਕਥਨ ਕਰਦੇ ਉਹ ਜਨ ਨਿਹਾਲ ਹੋਏ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਪਾਖਿਆ ਸ਼ਰਨ ਗ੍ਰਹਿਣ ਕੀਤੀ ਹੈ। ਪਾਖਿਆ ਤੋਂ ਭਾਵ ਹੁੰਦਾ ਸ਼ਰਨ, ਜਿਨ੍ਹਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ ਉਹ ਜੀਵ ਨੇ ਹਾਲ, ਹਾਲ ਨਾਮ ਹੁੰਦਾ ਦੁੱਖਾਂ ਦਾ ਤੇ ਨੇਹ ਹੁੰਦਾ ਰਹਿਤ ਦਾ, ਉਹ ਦੁੱਖਾਂ ਤੋਂ ਰਹਿਤ ਹੋ ਗਏ ਭਾਈ, ਉਹ ਦੁੱਖਾਂ ਤੋਂ ਰਹਿਤ ਹੋ ਗਏ ਨੇ। ਵਾਹਿਗੁਰੂ 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 ਵਾਹਿਗੁਰੂ।